नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਊ ਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਦਾ ਸਵਾਗਤ ਕਰਦਿਆਂ ਇਸ ਨੂੰ ਵਿਸ਼ਵ ਸਿੱਖਿਆ ਅਤੇ ਖੋਜ ਵਿਚ ਭਾਰਤ ਦੇ ਵੱਧਦੇ ਕੱਦ ਦਾ ਪ੍ਰਮਾਣ ਦੱਸਿਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿਚ ਨੌਜਵਾਨਾਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਏਗੀ। ਭਾਰਤ ਪਿਛਲੇ 5 ਸਾਲਾਂ ਵਿਚ ਚੀਨ ਅਤੇ ਅਮਰੀਕਾ ਤੋਂ ਬਾਅਦ ਵਿਸ਼ਵ ਪੱਧਰ ਤੇ ਬਿਜਲੀ ਉਤਪਾਦਨ ਵਿਚ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਪੰਜਾਬ ਸਮੇਤ 4 ਰਾਜਾਂ ਚ 5 ਵਿਧਾਨ ਸਭਾ ਸੀਟਾਂ ਦੀ ਜ਼ਿਮਨੀ ਚੋਣਾਂ ਚ ਪੋਲਿੰਗ ਅਮਨ ਅਮਾਨ ਨਾਲ ਮੁਕੰਮਲ ਹੋ ਗਈ ਹੈ ਤੇ ਇਜ਼ਰਾਈਲ ਤੇ ਇਰਾਨ ਵਿਚਕਾਰ ਜੰਗ 7ਵੇਂ ਦਿਨ ਵੀ ਜਾਰੀ ਹੈ। ਇਰਾਨੀ ਮਿਸਾਈਲਾਂ ਨੇ ਕੇਂਦਰੀ ਅਤੇ ਦੱਖਣੀ ਇਜ਼ਰਾਈਲ ਵਿਚ ਕਈ ਥਾਵਾਂ ਤੇ ਭਾਰੀ ਨੁਕਸਾਨ ਪਹੁੰਚਾਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਊ ਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 ਦਾ ਸਵਾਗਤ ਕਰਦਿਆਂ ਇਸ ਨੂੰ ਵਿਸ਼ਵ ਸਿੱਖਿਆ ਅਤੇ ਖੋਜ ਵਿਚ ਭਾਰਤ ਦੇ ਵੱਧਦੇ ਕੱਦ ਦਾ ਪ੍ਰਮਾਣ ਦੱਸਿਆ ਹੈ। ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ ਸੋਸ਼ਲ ਮੀਡੀਆ ਤੇ ਕੀਤੀ ਗਈ ਇਕ ਪੋਸਟ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਊ ਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2026 ਦੇਸ਼ ਦੇ ਸਿੱਖਿਆ ਖੇਤਰ ਲਈ ਬਹੁਤ ਚੰਗੀ ਖ਼ਬਰ ਹੈ। ਸ੍ਰੀ ਮੋਦੀ ਨੇ ਦੁਹਰਾਇਆ ਕਿ ਸਰਕਾਰ ਭਾਰਤ ਦੇ ਨੌਜਵਾਨਾਂ ਦੇ ਫਾਇਦੇ ਲਈ ਖੋਜ ਅਤੇ ਨਵੀਨਤਾ ਇਕੋ ਸਿਸਟਮ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿਚ ਨੌਜਵਾਨਾਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਏਗੀ। ਸ੍ਰੀ ਪ੍ਰਧਾਨ ਅੱਜ ਅਜਮੇਰ ਨੇੜੇ ਰਾਜਸਥਾਨ ਕੇਂਦਰੀ ਯੂਨੀਵਰਸਿਟੀ ਦੀ 9ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਦਹਾਕਿਆਂ ਵਿਚ ਭਾਰਤ ਨੂੰ ਇਕ ਸ਼ਕਤੀਸ਼ਾਲੀ ਦੇਸ਼ ਬਣਾਉਣਾ ਦੇਸ਼ ਦੇ ਨਾਗਰਿਕਾਂ ਦੀ ਸਮੂਹਕ ਜ਼ਿੰਮੇਵਾਰੀ ਹੈ।
ਦੇਸ਼ ਨੇ ਇਕ ਸਾਮੂਹਿਕ ਮਨ ਬਣਾ ਲਿਆ ਹੈ। हमें आने वाले 2 दशकों के अंदर दुनिया की एक ताकतवर देश बननी है, और कोई भी देश आगे जाता है उस युवा पीढ़ी की जज्बा पे जाता है, उस युवा पीढ़ी की बुद्धिमत्ता से जाता है, उस युवा पीढ़ी की मेहनत से जाता है। भारत एक नौजवानों की देश है। दुनिया की परिस्थिति बदल रहा है, दुनिया में कहा जाता है न्यू ऑर्डर आ रहा है, भारत अपने आप में निखर के उभर रहा है।
श्री प्रधान ने कहा कि भारत में शिक्षा संस्थाओं के ਮਿਆਰ ਵਿਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਸਾਲ 2014 ਵਿਚ ਦੁਨੀਆਂ ਦੇ ਚੋਟੀ ਦੇ 500 ਵਿਦਿਅਕ ਅਦਾਰਿਆਂ ਵਿਚ ਸਿਰਫ 11 ਭਾਰਤੀ ਅਦਾਰੇ ਸ਼ਾਮਲ ਸਨ, ਪਰ ਹੁਣ ਉਨ੍ਹਾਂ ਦੀ ਗਿਣਤੀ ਵੱਧ ਕੇ 54 ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਵੀ ਦੇਸ਼ ਵਿਚ ਆਪਣੇ ਕੈਂਪਸ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਹੁਣ ਤੱਕ 8 ਅਜਿਹੀਆਂ ਵਿਦੇਸ਼ੀ ਯੂਨੀਵਰਸਿਟੀਆਂ ਨੇ ਦੇਸ਼ ਵਿਚ ਆਪਣੇ ਕੈਂਪਸ ਖੋਲ੍ਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਸਾਈਪ੍ਰਸ, ਕੈਨੇਡਾ ਅਤੇ ਕਰੋਏਸ਼ੀਆ ਦਾ ਆਪਣਾ ਸਫਲ ਦੌਰਾ ਮੁਕੰਮਲ ਕਰਨ ਮਗਰੋਂ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਪਰਤ ਆਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਤੋਂ ਬਿਹਾਰ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ 2 ਦਿਨਾਂ ਦੌਰੇ ਤੇ ਜਾਣਗੇ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਬਿਹਾਰ ਅਤੇ ਓਡੀਸ਼ਾ ਵਿਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਮਹੀਨੇ ਦੀ 21 ਤਰੀਕ ਨੂੰ ਪ੍ਰਧਾਨ ਮੰਤਰੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਕੱਲ੍ਹ ਬਿਹਾਰ ਦੇ ਸਿਵਾਨ ਜਾਣਗੇ ਅਤੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪਿਛਲੇ 5 ਸਾਲਾਂ ਵਿਚ ਭਾਰਤ ਚੀਨ ਅਤੇ ਅਮਰੀਕਾ ਤੋਂ ਬਾਅਦ ਵਿਸ਼ਵ ਪੱਧਰ ਤੇ ਬਿਜਲੀ ਉਤਪਾਦਨ ਮਾਮਲੇ ਵਿਚ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਦੀ ਤਾਜ਼ਾ ਰਿਪੋਰਟ ਅਨੁਸਾਰ ਵਪਾਰਕ ਅਤੇ ਰਿਹਾਇਸ਼ੀ ਥਾਵਾਂ ਦਾ ਵਿਸਥਾਰ, ਏਅਰ ਕੰਡੀਸ਼ਨਰ ਅਤੇ ਹੋਰ ਘਰੇਲੂ ਬਿਜਲੀ ਉਪਕਰਨਾਂ ਦੀ ਵੱਧਦੀ ਵਰਤੋਂ ਅਤੇ ਸਨਅਤਾਂ ਤੋਂ ਵੱਧਦੀ ਮੰਗ ਨੇ ਇਸ ਵਿਚ ਵੱਡਾ ਯੋਗਦਾਨ ਪਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਦੇਸ਼ ਵਿਚ ਬਿਜਲੀ ਉਤਪਾਦਨ ਸਮਰੱਥਾ ਵਿਚ ਵਾਧੇ ਦਾ ਮੁੱਖ ਕਾਰਨ ਨਵਿਆਉਣਯੋਗ ਊਰਜਾ ਵੱਲ ਤੇਜ਼ੀ ਨਾਲ ਵਧਣਾ ਹੈ। ਜਸਟਿਸ ਯਸ਼ਵੰਤ ਵਰਮਾ ਦੇ ਘਰ ਤੋਂ ਨਕਦੀ ਮਿਲਣ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ 3 ਮੈਂਬਰੀ ਜਾਂਚ ਕਮੇਟੀ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਸਾਬਕ ਜੱਜ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰਨ ਲਈ ਕਾਫੀ ਸਬੂਤ ਮੌਜੂਦ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜੀ ਐਸ ਸੰਧਾਵਾਲੀਆ ਅਤੇ ਕਰਨਾਟਕਾ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਾਮਨ ਦੀ ਕਮੇਟੀ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਇਹ ਮਾਮਲਾ ਉਨ੍ਹਾਂ ਨੂੰ ਫਸਾਉਣ ਲਈ ਰਚਿਆ ਗਿਆ ਸੀ। ਰਿਪੋਰਟ ਅਨੁਸਾਰ ਜਸਟਿਸ ਵਰਮਾ ਦੇ ਨਵੀਂ ਦਿੱਲੀ ਸਥਿਤ ਨਿਵਾਸ ਦੇ ਸਟੋਰ ਰੂਮ ਤੋਂ ਨਕਦੀ ਮਿਲੀ ਸੀ ਅਤੇ ਉਨ੍ਹਾਂ ਦੇ 2 ਘਰੇਲੂ ਸਟਾਫ ਮੈਂਬਰ ਸਟੋਰ ਰੂਮ ਵਿਚੋਂ ਸੜੀ ਹੋਈ ਨਕਦੀ ਨੂੰ ਹਟਾਉਣ ਵਿਚ ਸ਼ਾਮਲ ਸਨ। ਸਟੋਰ ਰੂਮ ਵਿਚੋਂ ਨਕਦੀ ਬਰਾਮਦ ਹੋਣ ਬਾਰੇ ਕਮੇਟੀ ਨੇ ਕਿਹਾ ਕਿ ਜਸਟਿਸ ਵਰਮਾ ਇਸ ਦਾ ਕੋਈ ਢੁਕਵਾਂ ਹਿਸਾਬ ਨਹੀਂ ਦੇ ਸਕੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਨਿਊ ਜਲੰਧਰ। ਬਾਕੀ ਖਬਰਾਂ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ।
कुछ लोग सोचते हैं योग के लिए फ्लेक्सिबिलिटी चाहिए, लेकिन फ्लेक्सिबिलिटी तो सोच में होनी चाहिए ना, ना कोई बंधन, ना कोई बॉडी टाइप। बचपन हो या पचपन, व्हीलचेयर हो या वर्क फ्रॉम होम, योग सबका हक है।
योग जीवन से जब जुड़ता है, एक सहज क्रिया बन जाता है, तो वो प्रतिपल उसका बेनिफिट देता रहता है।
आइए इस 21 जून हम सब हिस्सा बने अंतर्राष्ट्रीय योग दिवस का और करें स्ट्रेच एंड चिल योग के साथ।
चार राज्यों की पांच विधानसभा सीटों की जिमनी चोणों से पोलिंग अमन अमान नाल मुकम्मल हो गई है। ये सीटा ने पश्चिमी बंगाल च कालीगंज, गुजरात दियां विसावदार ते कड़ी, केरला च नीलामपुर ते पंजाब च लुधियाणा पश्चिमी हल्के की जिमनी चोण लई वोटां पाउण दा काम भी अमन अमान नाल मुकम्मल हो गया है। सवेरे 7 बजे शुरू हुई पोलिंग चोण कमिशन दियां हदायतां अनुसार शामी 6 बजे खत्म हो गई। जो वोटर 6 बजे तक पोलिंग बूथां दियां कतारां विच लगे हुए सन, उन्हां नूं अपने वोट पाउण दे हक दा इस्तेमाल करन दी आग्या दित्ती गई। पंजाब राज चोण कमिशन दे सूत्रां मुताबक शामी 5 बजे तक 49.07% फीसदी वोटिंग दर्ज की गई। लुधियाणा पछमी में जिमनी चोण आम आदमी पार्टी के विधायक गुरप्रीत बसी गोगी की बीती जनवरी में मौत हो जाने कारण करवानी पई है। वेरवे नाल पेश है यह रिपोर्ट।
लुधियाना हल्के दे इस चोन मैदान विच मुख राजनीतिक पार्टियां दे नुमाइंदियां समेत कुल 14 उम्मीदवार चोन मैदान विच ने। इन्हां विच सत्ताधारी पार्टी दे राज्यसभा तो मौजूदा संसद संजीव अरोड़ा, कांग्रेस दे भारत भूषण आशु, भारतीय जनता पार्टी दे जीवन गुप्ता ते श्रोमणी अकाली दल दे परुप कुमार सिंह घुम्मन शामिल ने। जिला चोन अधिकारी हिमांशु जैन वालों वोटरां दी सहूलतां समेत सुरक्षा दे भी पुख्ता इंतजाम कीते गए सन। वोटर सवेरे 7 बजे तो ही वोट पाउण लई आन लग पए सन। दोपहर वेले गर्मी कारण भावें वोट फीसद घट दर्ज होया, पर शाम 5 बजे तक 41.4% वोट पा चुके सन। जिला चोन अधिकारी हिमांशु जैन अते इस जिमनी चोन दे जनरल ऑब्जर्वर राजीव कुमार वालों पोलिंग बूथां दा दौरा करके स्थिति दा निरंतर जायजा लिया जा रहा सी। इस हलके विच कुल 175,469 वोटर दर्ज हन, जिन्हां विचों 90,088 मर्द अते 85,371 महिलावां समेत 10 ट्रांसजेंडर वोटर भी हन। इस दौरान पहली बार वोट पाउण दे हक दा इस्तेमाल करन वाले आदित्य ने आकाशवाणी नाल अपनी खुशी सांझी करदियां कहा,
मैं पहली बारी अपनी वोट पा के आया, मेरी उम्र 19 साल हो गई है, चंगा उम्मीदवार चुन सकी, अपने हल्के का विकास करा सकी है, तो बड़ा मन खुश है। जदों मैं वोट पान घरों निकलिया तो जदों मैं पोलिंग स्टेशन ते गया, बहुत वधिया इंतजाम सीगे इलेक्शन कमिशन वालों।
चोन कमिशन वालों वोटरां दी सहूलत लई मोबाइल फोन नूं पोलिंग बूथां दे बाहर सुरक्षित ढंग नाल रखण दी सुविधा प्रदान करन दी हिदायत नूं वी इन बिन लागू कीता गया सी। लुधियाना तों मीनू गलहोत्रा नाल आकाशवाणी खबरां लई जलंधर तों मैं राजेश बाली।
इसराइल ते ईरान विचकार जंग 7वें दिन भी जारी है। ईरानी मिसाइलों ने केंद्रीय ते दक्षिणी इसराइल विच कई थावां ते भारी नुकसान पहुंचाया, जदों कि इसराइली फौजां ने ईरान के अराक हैवी वाटर न्यूकलर रिएक्टर ते हमला किया है। दक्षिणी इसराइल के एक हस्पताल अते तेल अवीव नेड़े 2 कस्बों ते ईरानी मिसाइलों नाल हमला किया गया। सरोका हस्पताल के डायरैक्टर जनरल ने कहा कि हस्पताल दी इमारतों को भारी नुकसान पहुंचा है। इस दौरान ईरान ने कहा कि उसके मिसाइल हमले का मुख्य निशाना दक्षिणी इसराइल हस्पताल नहीं सगों नेड़े दा फौजी ते खुफिया अड्डा सी। रिपोर्ट अनुसार ईरान की ताजा बंबारी में तेलवीव स्टॉक एक्सचेंज की इमारत को भी नुकसान पहुंचा। इन्हां हमलों में 137 लोगों के जख्मी होने की खबर है। उधर इसराइली फौज ने कहा कि उसने रात भर हवाई हमले किए ने ते ईरान के इराक में हैवी वाटर परमाणु रिएक्टर नूं निशाना बनाया है। इसराइल के प्रधानमंत्री बेंजामिन नेतन्याहू ने बीर शेबा के सरोका मेडिकल सेंटर पर ईरान के बैलिस्टिक मिसाइल हमले का बदला लैण की सहुं खाधी है। इसराइल के सब तो वड्डे हस्पताल से हुए हमले में कई मरीज, डाक्टर ते होर अमला गंभीर रूप में जख्मी हो गया है। प्रधानमंत्री नेतन्याहू ने ईरान के शासक नूं दहशतगर्द करार देंदिआं कठोर बदला लैण का वचन लिया है। अंत विच चोणवीआं खबरां एक बार फिर सुन लो। प्रधानमंत्री नरेंद्र मोदी ने QS वर्ल्ड यूनिवर्सिटी रैंकिंग 2026 का स्वागत करदे इस नूं विश्व सिक्ख्या ते खोज विच भारत दे वधदे कद दा प्रमाण दस्सिआ है। केंद्रीय सिक्ख्या मंत्री धर्मेंद्र प्रधान ने कहा कि 2047 तक देश नूं विकसित राष्ट्र बनाउण विच नौजवानां नूं महत्वपूर्ण भूमिका निभाउणी होएगी। भारत पिछले 5 सालां विच चीन अते अमरीका तों बाद विश्व पद्धर ते बिजली उत्पादन विच तीजा सब तों वड्डा देश बन गया है। पंजाब समेत 4 राज्यां च 5 विधानसभा सीटां दी जिमनी चोणां च पोलिंग अमन अमान नाल मुकम्मल हो गई है ते इसराइल अते ईरान विचकार जंग 7वें दिन वी जारी है। ईरानी मिसाइलां ने केंद्रीय अते दक्षिणी इसराइल विच कई थावां ते भारी नुकसान पहुंचाया है। इस दे नाल ही राष्ट्रीय खबरां दा बुलेटिन खत्म हुंदा है। साडा अगला बुलेटिन सवेरे 8:30 ते होएगा। नमस्कार।